You're with SBS Radio.
ਪਿਆਰੇ ਦੋਸਤੋ, ਕਾਫੀ ਸਮੱਸਿਆ ਆ ਰਹੀ ਆ ਭਾਰਤ ਵਿੱਚ। ਕੁਛ ਲੋਕ ਫਸੇ ਹੋਏ ਆ। ਅਸੀਂ ਇਹ ਸ਼ਬਦ ਫਸੇ ਹੋਏ ਤਾਂ ਕਹਿੰਦੇ ਹਾਂ ਕਿਉਂਕਿ ਉਹ ਆਸਟ੍ਰੇਲੀਆ ਕਿਸੇ ਨਾ ਕਿਸੇ ਵੀਜ਼ੇ 'ਤੇ ਸੀ, ਇੱਥੋਂ ਭਾਰਤ ਗਏ ਸੀ ਅਤੇ ਹੁਣ ਇੱਥੇ ਵਾਪਸ ਮੁੜਨਾ ਚਾਹੁੰਦੇ ਆ। ਟੈਂਪਰੇਰੀ ਵੀਜ਼ਾ ਹੋਲਡਰਸ ਨੇ ਕਿਸੇ ਕੋਲ ਸਕਿੱਲਡ ਵੀਜ਼ਾ, ਪਰ ਉਹਨਾਂ ਨੂੰ ਵਾਪਸ ਆਉਣ 'ਚ ਸਮੱਸਿਆ ਆ ਰਹੀ ਆ ਕਿਉਂਕਿ ਯਾਤਰਾ ਨਾਲ ਸੰਬੰਧਿਤ ਪਾਬੰਦੀਆਂ ਲੱਗੀਆਂ ਹੋਈਆਂ ਨੇ। ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਭਾਰਤ ਤੋਂ ਦੀਪਕ ਸ਼ਰਮਾ ਹੋਣਾ ਨੇ ਸਾਂਝ ਬਣਾਈ ਆ। ਉਹ ਵੀ ਇਸ ਵੇਲੇ ਆਸਟ੍ਰੇਲੀਆ ਵਾਪਸ ਆਉਣ ਲਈ ਤਤਪਰ ਨੇ। ਉਹ ਇੱਕ ਸਕਿੱਲਡ ਵੀਜ਼ੇ 'ਤੇ ਆਸਟ੍ਰੇਲੀਆ 'ਚ ਰਹਿ ਰਹੇ ਸੀ ਅਤੇ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਭਾਰਤ ਜਾਣਾ ਪਿਆ। ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਸਮੱਸਿਆ ਉਹਨਾਂ ਨੂੰ ਕਿਸ ਤਰ੍ਹਾਂ ਆਈ ਅਤੇ ਉਹਦਾ ਉਹ ਕੀ ਹੱਲ ਸੋਚਦੇ ਨੇ। ਹਾਂਜੀ ਸ਼ਰਮਾ ਜੀ, ਨਮਸਕਾਰ।
ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਦੱਸੋ ਸਾਨੂੰ, ਕਦ ਗਏ ਸੀ ਭਾਰਤ ਅਤੇ ਕਿਹੜੇ ਚੱਕਰ 'ਚ ਅਤੇ ਕਿਵੇਂ ਪਿਆ ਚੱਕਰ?
ਸਰ, ਅਸੀਂ ਗਏ ਸੀ, ਮੈਂ ਆਇਆ ਸੀ 15 ਡੇਜ਼ ਲਈ, ਵਾਈਫ ਮੇਰੀ ਆਈ ਸੀ 2 ਮਹੀਨੇ ਦੀ ਛੁੱਟੀ ਕੱਟਣ, ਤੇ ਜਦੋਂ ਸਾਡੀ ਵਾਪਸੀ ਉਹਦੇ ਵਿੱਚ ਹੀ ਉਹਨਾਂ ਨੇ ਕਰਤਾ ਕਿ ਤੁਸੀਂ ਇੱਕ ਦਿਨ ਦਾ ਟਾਈਮ ਸੀ ਸਾਡੇ ਕੋਲ, ਉਹਨਾਂ ਨੇ ਕਿਹਾ ਕਿ ਇੱਕ ਦਿਨ ਦੇ ਅੰਦਰ ਜਿੱਦਾਂ ਵਾਪਸ ਆਉਣਾ 3 ਤਰੀਕ ਤੱਕ ਤੁਸੀਂ ਆ ਜਾਓ। ਤੇ ਉਹ ਤੁਹਾਨੂੰ ਪਤਾ ਹੀ ਹੈ, ਜਦੋਂ ਫਿਰ ਆਪਾਂ ਟਿਕਟ ਚੇਂਜ ਕਰ ਲਈ, ਏਅਰਲਾਈਨ ਨੂੰ ਕਾਲ ਕੀਤੀ, ਕਿਸੇ ਏਅਰਲਾਈਨ ਨੇ ਸਾਡੀ ਕਾਲ ਤੱਕ ਨਹੀਂ ਪਿੱਕ ਕੀਤੀ ਕਿਉਂਕਿ ਉਹ ਬਿਜ਼ੀ ਬਹੁਤ ਜ਼ਿਆਦਾ ਹੋ ਗਏ, ਤੇ ਉਸ ਦੇ ਚੱਕਰ 'ਚ ਫਿਰ ਅਸੀਂ ਇੰਡੀਆ ਹੀ ਰਹਿ ਗਏ ਹਜੇ।
ਤੇ ਕਿਹੜੇ ਵੀਜ਼ੇ 'ਤੇ ਹੋ ਤੁਸੀਂ ਆਸਟ੍ਰੇਲੀਆ ਅਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਆਸਟ੍ਰੇਲੀਆ ਆਇਆਂ ਨੂੰ?
ਸਾਨੂੰ 11 ਸਾਲ ਹੋ ਗਏ ਜੀ, ਅਸੀਂ ਉੱਤੇ PR ਅਪਲਾਈਡ ਹੈ ਸਾਡੀ, ਅਸੀਂ ਬ੍ਰੀਜ਼ਿੰਗ ਵੀਜ਼ਾ B ਲੈ ਕੇ ਇੰਡੀਆ ਆਏ ਸੀ, ਜਿਹੜਾ ਕਿ ਇੰਡੀਆ 'ਚ ਆ ਕੇ ਵੱਧਦਾ ਨਹੀਂ ਹੈ, ਕਿਉਂਕਿ ਕਹਿੰਦੇ ਇੰਡੀਆ 'ਚ ਤੁਸੀਂ ਵਧਾ ਨਹੀਂ ਸਕਦੇ। ਜਿਹੜੀ ਬਿਗ ਪ੍ਰੋਬਲਮ ਸਾਨੂੰ ਇਹੋ ਹੀ ਆ ਰਹੀ ਹੈ ਕਿ ਉਹ 10 ਮਈ ਨੂੰ ਸਾਡਾ ਵੀਜ਼ਾ ਐਕਸਪਾਇਰ ਹੋ ਰਿਹਾ, ਅਤੇ ਹਜੇ ਤੱਕ ਕਿਸੇ ਵੀ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਸਾਡਾ ਕੀ ਹੋਊਗਾ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਨਿਕਲੀ।
ਅਤੇ ਦੀਪਕ, ਸਾਨੂੰ ਥੋੜ੍ਹਾ ਜਿਹਾ ਇਹ ਵੀ ਦੱਸੋਗੇ ਕਿ ਹੁਣ ਜਦ ਤੁਸੀਂ ਭਾਰਤ ਆਏ ਬੈਠੇ ਹੋ ਤਾਂ ਇਸ ਸਿਲਸਿਲੇ 'ਚ ਵਾਪਸ ਮੁੜਨਾ ਤੁਹਾਡਾ ਕਿਉਂ ਇੰਨਾ ਜ਼ਿਆਦਾ ਜ਼ਰੂਰੀ ਹੋਇਆ ਹੋਇਆ, ਕਿਉਂ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ? ਕਿਉਂਕਿ ਜਦੋਂ ਅਸੀਂ ਫੇਸਬੁੱਕ 'ਤੇ ਲੋਕਾਂ ਦੀ ਚੁੰਝ ਚਰਚਾ ਪੜ੍ਹਦੇ ਹਾਂ, ਜਿਸ ਤਨ ਲੱਗੇ ਸੋਈ ਜਾਣੇ, ਕੌਣ ਜਾਣੇ ਪੀੜ ਭਰਾਈ, ਜਿਸ ਦੀ ਦਾਲ ਟੁੱਟੇ ਉਹ ਰੋਵੇ, ਬਾਕੀ ਜੰਗਲ ਤਾਂ ਚੁੱਪ ਹੈ ਨਾ, ਲੋਕ ਇਹੀ ਸਵਾਲ ਕਰਦੇ ਆ, ਕੋਈ ਨਹੀਂ 2-3 ਮਹੀਨੇ ਰਹਿ ਲਓ ਉੱਥੇ, ਫਿਰ ਕਿੱਡਾ ਕੁ ਫਰਕ ਪੈਂਦਾ? ਤਾਂ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਜਵਾਬ ਹੋਊਗਾ?
ਸਰ ਜੀ, ਜਵਾਬ ਇਹ ਕਿ ਜਿਸ ਤਰ੍ਹਾਂ ਮੇਰਾ ਆਪਦਾ ਖੁਦ ਦਾ ਰੈਸਟੋਰੈਂਟ ਹੈ ਉੱਥੇ, ਤੇ ਉਹਦੇ 'ਚ ਵੀ ਮੇਰਾ ਲੋਸ ਹੋ ਰਿਹਾ, ਇਸ ਲਈ ਮੈਂ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਤੇ ਸਾਨੂੰ ਕੋਲੋਂ ਪੈਸੇ ਪੇ ਕਰਨੇ ਪੈਂਦੇ ਆ ਕਿ ਅੰਦਰ ਜਿਹੜਾ 14 ਡੇਜ਼ ਰਹਿਣਾ ਹੈ, ਤੇ ਅਸੀਂ ਉਹ ਵੀ ਅਫੋਰਡ ਕਰ ਸਕਦੇ ਹਾਂ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਮੈਂਸ਼ਨ ਹੋਰ ਕਰਨਾ ਚਾਹਾਂਗਾ ਕਿ ਮੇਰੇ ਕੋਲ ਮੈਂ ਗਰੁੱਪ ਬਣਾਇਆ ਸੀ ਇੱਕ, ਉਹਦੇ ਵਿੱਚ 500-600 ਬੰਦਾ ਹੈ, 200 ਬੰਦਾ ਉਹ ਵੀ ਹੈਗਾ ਜਿਹੜਾ ਬ੍ਰੀਜ਼ਿੰਗ ਵੀਜ਼ਾ, ਜਿਨ੍ਹਾਂ ਦੇ ਜਾਂ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਤੇ ਜਾਂ ਹੋ ਜਾਣੇ ਆ, ਤੇ ਇਹਦੇ ਵਿੱਚ ਉਹ ਬੰਦੇ ਵੀ ਮੈਂਸ਼ਨ ਆ। ਮੈਂ ਬੜੇ ਜਣਿਆਂ ਨਾਲ ਗੱਲ ਕੀਤੀ, ਕਿਸੇ ਦੀਆਂ ਉੱਥੇ ਟੈਕਸੀਆਂ ਹੈ, ਕਿਸੇ ਨੂੰ ਉੱਥੇ 10 ਸਾਲ ਹੋ ਗਏ, ਕਿਸੇ ਨੂੰ 11 ਸਾਲ, ਕਿਸੇ ਨੂੰ 12 ਸਾਲ, ਜਿਹੜੇ ਕਿ PR ਅਪਲਾਈਡ ਆ ਉਹਨਾਂ ਦੀ ਸਾਰਿਆਂ ਦੀ, ਤੇ ਉਹ ਜ਼ਿਆਦਾ ਟੈਨਸ਼ਨ 'ਚ ਆ ਕਿਉਂਕਿ ਉਹਨਾਂ ਦੇ ਬਿਜ਼ਨਸ ਸਾਰੀਆਂ ਚੀਜ਼ਾਂ ਉੱਥੇ ਰਹਿ ਗਈਆਂ ਅਤੇ ਆਪ ਬੰਦੇ ਇੱਥੇ ਬੈਠੇ ਆ।
ਜੇ ਆਪਾਂ ਇੱਕ ਦੀਪਕ ਅੰਦਾਜ਼ਾ ਲਾਉਣਾ ਹੋਵੇ, ਪ੍ਰਤੀ ਮਹੀਨਾ ਕਿੰਨਾ ਕੁ ਨੁਕਸਾਨ ਹੋ ਰਿਹਾ ਤੁਹਾਡਾ, ਤੁਹਾਡੇ ਰੈਸਟੋਰੈਂਟ ਦਾ ਇੱਥੇ ਨਾ ਹੋਣ ਕਰਕੇ?
ਆਰਾਮ ਨਾਲ $5,000-10,000।
ਤੇ ਜੇ 2-3 ਮਹੀਨੇ ਹੋਰ ਫਰਕ ਪੈਂਦਾ ਤੇ 2-3 ਮਹੀਨੇ ਪਹਿਲਾਂ ਹੀ ਲੰਘ ਚੁੱਕੇ ਆ, ਤਾਂ ਕੁੱਲ ਮਿਲਾ ਕੇ ਤੁਸੀਂ $40,000-50,000 ਦੇ ਥੱਲੇ ਹੋ।
ਹਾਂਜੀ, ਉਹਦੇ ਵਿੱਚ ਰੈਂਟ ਵੀ ਇਨਕਲੂਡ ਹੈ, ਘਰ ਦੀ ਜਿੱਦਾਂ ਜਾਂਦਾ ਹੈ, ਸਭ ਕੁਝ ਇਨਕਲੂਡ ਹੈ।
ਸੋ ਕਾਫੀ ਵੱਡੀ ਰਕਮ ਆ। ਤੇ ਇਸ ਸਿਲਸਿਲੇ 'ਚ ਫਿਰ ਕੋਈ ਤੁਸੀਂ ਕੋਈ ਹਿੰਮਤ ਮਾਰੀ, ਕੋਈ ਕੋਸ਼ਿਸ਼ ਕੀਤੀ ਕਿ ਸਰਕਾਰ ਦਰਬਾਰੇ ਆਪਾਂ ਕਿਸੇ ਨੂੰ ਦੱਸੀਏ ਕਿ ਸਾਡੀ ਇਹ ਸਮੱਸਿਆ, ਕਿਉਂਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਕਹਿੰਦੇ?
ਹਾਂਜੀ, ਇਹਦੇ ਵਿੱਚ ਸਾਡੀ ਹੈਲਪ ਕਰ ਰਹੇ ਡਾਕਟਰ ਵਿਰਕ, ਜਿਹੜੇ ਕਿ ਸਿਡਨੀ ਤੋਂ ਨੇ, ਜਿਨ੍ਹਾਂ ਨੇ ਪਹਿਲਾਂ ਵੀ ਜਿਹੜੇ ਪਰਮਾਨੈਂਟ ਆ ਸਿਟੀਜ਼ਨ ਹੈ, ਜਿਨ੍ਹਾਂ ਦੀ ਆਵਾਜ਼ ਚੁੱਕੀ ਸੀ, ਉਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਨੇ, ਇਹਦੇ ਵਿੱਚ ਉਹ ਸਾਡੀ ਹੈਲਪ ਕਰ ਰਹੇ ਨੇ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਲਿਸਟ ਤਿਆਰ ਕਰੋ ਜਿੰਨੇ ਵੀ ਬੰਦੇ ਹੈ ਨਾ, ਤੇ ਆਪਾਂ ਹਜੇ ਤੱਕ 3 ਗਰੁੱਪ ਬਣਾਏ ਜਿਹਦੇ 'ਚ 700-800 ਬੰਦਾ ਰੈਡੀ ਪਿਆ ਹੈ, ਜਿਹਦੇ 'ਚ ਸਟੂਡੈਂਟ ਵੀ ਹੈਗੇ ਆ, ਬ੍ਰੀਜ਼ਿੰਗ ਵੀਜ਼ੇ B ਵਾਲੇ ਵੀ ਹੈਗੇ ਆ, ਉਹਦੇ ਵਿੱਚ ਟੈਂਪਰੇਰੀ ਵੀ ਹੈਗੇ ਆ। ਦੇਖੋ ਜੀ, ਜਿਹੜੇ ਸਟੂਡੈਂਟ ਆ ਉਹਨਾਂ ਕੋਲ ਕਈਆਂ ਕੋਲ 2-2 ਸਾਲ ਦੇ ਵੀਜ਼ੇ ਹੈਗੇ ਆ, ਠੀਕ ਹੈ, ਉਹ ਤੇ ਥੋੜੀ ਘੱਟ ਟੈਨਸ਼ਨ ਲੈਂਦੇ ਆ। ਬ੍ਰੀਜ਼ਿੰਗ B ਵਾਲੇ ਮੇਰੇ ਕੋਲ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਦਾ ਵੀਜ਼ਾ ਆਲਰੇਡੀ ਐਕਸਪਾਇਰ ਹੋ ਗਿਆ, ਤੇ ਜਿਸ ਤਰ੍ਹਾਂ ਮੇਰਾ 3 ਮਈ ਨੂੰ ਹੋ ਜਾਣਾ। ਉਹ ਸਭ ਤੋਂ ਵੱਡੀ ਹੈਡ ਗਿਆ ਕਿ ਆਪਾਂ ਐਗਜ਼ੈਂਪਸ਼ਨ ਵੀ ਅਪਲਾਈ ਕੀਤੀ ਸੀ, ਉਹਨਾਂ ਨੇ ਉਹ ਨਹੀਂ ਅਪਰੂਵ ਕੀਤੀ, ਉਹ ਕਹਿੰਦੇ ਸਿਰਫ ਮੈਡੀਕਲ ਰੀਜ਼ਨ ਆਉਣੀ, ਉਹਨਾਂ ਨੇ ਬਿਜ਼ਨਸ ਦੇ ਸਿਰ ਤੇ ਅਪਰੂਵਲ ਨਹੀਂ ਦਿੱਤੀ।
ਸੋ ਉਸ ਸਿਲਸਿਲੇ 'ਚ ਹੁਣ ਇੱਕ ਜਿਹੜਾ ਲਾਅ ਫਰਮ ਵੱਲੋਂ ਇੱਕ ਲੈਟਰ ਭੇਜਿਆ ਗਿਆ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ, ਸੋ ਉਹਦੇ ਬਾਰੇ ਕੁਛ ਦੱਸਣਾ ਚਾਹੋਗੇ?
ਹਾਂਜੀ, ਉਹ ਜੀ 200 ਬੰਦੇ ਨੇ ਭੇਜਿਆ ਜੀ, ਤੇ ਜਿਹੜਾ ਨੋਟਿਸ ਹੈ ਉਹਨਾਂ ਨੂੰ ਦਿੱਤਾ ਹੈ ਕਿ ਉਹ ਕੀ ਕਰ ਸਕਦੇ ਆ ਸਾਡੇ ਲਈ, ਹਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਜਦੋਂ ਵੀ ਆਏਗਾ ਫਿਰ ਪਤਾ ਲੱਗ ਜਾਏਗਾ ਜੀ।
ਜੀ, ਅਸੀਂ ਉਸ ਸਿਲਸਿਲੇ 'ਚ ਵੈਸੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਅੱਜ ਸੰਪਰਕ ਕੀਤਾ, ਅਤੇ ਹਜੇ ਤੱਕ ਇੱਕ ਸਪਸ਼ਟ ਜਿਹਾ ਜਵਾਬ ਉਹਨਾਂ ਦਾ ਜੋ ਸਾਡੇ ਤੱਕ ਪਹੁੰਚਿਆ, ਐਲਨ ਟਰਜ ਮਿਨਿਸਟਰ ਸਾਹਿਬ ਦਾ ਜੋ ਐਕਟਿੰਗ ਇਮੀਗ੍ਰੇਸ਼ਨ ਮਿਨਿਸਟਰ ਨੇ, ਅਤੇ ਉਹਨਾਂ ਨੇ ਇਹੀ ਦੱਸਿਆ ਕਿ ਹਜੇ ਸਰਕਾਰ ਦਾ ਉਸ ਪਾਸੇ ਵੱਲ ਨੂੰ ਧਿਆਨ ਨਹੀਂ ਹੈ, ਪਹਿਲਾ ਧਿਆਨ ਉਹਨਾਂ ਦਾ PR ਅਤੇ ਸਿਟੀਜ਼ਨ ਲੋਕ ਨੇ ਜਿਹੜੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਵਿੱਚ ਹੈ, ਅਤੇ ਜਿਉਂ ਜਿਉਂ ਹੱਦਾਂ ਖੁੱਲ੍ਹਣਗੀਆਂ, ਮਾਹੌਲ ਠੀਕ ਹੋਊਗਾ, ਬਿਮਾਰੀ ਨਾਲ ਸੰਬੰਧਿਤ ਇਹ ਜਿਹੜੇ ਕੇਸ ਆ ਬਿਲਕੁਲ ਖਤਮ ਹੋਣ ਵੱਲ ਨੂੰ ਆਸਟ੍ਰੇਲੀਆ ਵਧੇਗਾ, ਤਾਂ ਉਸ ਸਿਲਸਿਲੇ 'ਚ ਕੋਈ ਬਿਆਨ ਆਊਗਾ ਜਾਂ ਅਸੀਂ ਤਾਂ ਉਸ ਸਿਲਸਿਲੇ 'ਚ ਕੁਛ ਸੋਚਾਂਗੇ। ਫਿਲਹਾਲ ਇਸ ਕਿਸਮ ਦੇ ਜਵਾਬ ਸੰਬੰਧਿਤ ਅਦਾਰਿਆਂ ਵੱਲੋਂ ਦਿੱਤੇ ਜਾ ਰਹੇ ਨੇ।
ਇੱਕ ਗੱਲ ਕਹਿਣਾ ਚਾਹੂੰਗਾ ਜੀ, ਜਿਸ ਤਰ੍ਹਾਂ 600-700 ਬੰਦੇ ਦਾ ਗਰੁੱਪ ਬਣਿਆ ਨਾ, ਉਹ ਕੀ ਚਾਹੁੰਦੇ ਆ, ਅਗਰ ਕੋਈ ਬਿਆਨ ਇਹੋ ਦੇ ਦੇਣਾ ਕਿ ਤੁਸੀਂ ਆਪਣੀ ਕੰਟਰੀ ਰਹੋ, ਜਦੋਂ ਵੀਜ਼ੇ ਖੁੱਲ੍ਹਣਗੇ ਤੁਹਾਨੂੰ ਸਪੈਸ਼ਲ ਕੋਈ ਕੈਟਾਗਰੀ ਦਿੱਤੀ ਜਾਵੇ, ਉਹਦੇ ਵਿੱਚ ਤੁਸੀਂ ਆਪਣਾ ਜਿੱਦਾਂ BBB ਦਾ ਫਿਨਿਸ਼ ਹੋ ਗਿਆ ਜਾਂ ਕਿਸੇ ਦਾ ਸਟੂਡੈਂਟ ਫਿਨਿਸ਼ ਹੋ ਗਿਆ ਜਾਂ ਕਿਸੇ ਦਾ ਟੈਂਪਰੇਰੀ ਵੀਜ਼ਾ ਫਿਨਿਸ਼ ਹੋ ਗਿਆ, ਤੁਹਾਨੂੰ ਸਪੈਸ਼ਲ ਦਿੱਤੀ ਜਾਏਗੀ ਅਤੇ ਤੁਸੀਂ ਉਹਦੇ ਵਿੱਚ ਸ਼ਿਓਰਟੀ ਦਿੱਤੀ ਜਾਵੇ ਕਿ ਉਹਦੇ ਵਿੱਚ ਐਕਸਟੈਂਡ ਕਰਕੇ ਤੁਸੀਂ ਵਾਪਸ ਆ ਸਕਦੇ ਜੀ। ਕਿ ਇਹ ਨਹੀਂ ਕਿ ਨਵੇਂ ਸਿਰੋਂ ਅਪਲਾਈ ਕਰਨਾ ਪਵੇ, ਜੇ ਕੋਈ ਨਵੇਂ ਸਿਰੋਂ ਅਪਲਾਈ ਕਰੇਗਾ ਤੁਹਾਨੂੰ ਪਤਾ ਉਹ ਵੀਜ਼ਾ ਦੇਣ ਨਾ ਦੇਣ ਜਿਹੜੀ ਸਭ ਤੋਂ ਵੱਡੀ ਹੈਡਕ ਬਣੀ ਹੈ ਸਾਰਿਆਂ ਦੀ ਇਸ ਟਾਈਮ
ਖੱਜਲ ਖਰਾਬੀ ਅੱਡ।
ਹਾਂਜੀ ਹਾਂਜੀ
ਜੀ, ਬਹੁਤ ਬਹੁਤ ਮਿਹਰਬਾਨੀ ਦੀਪਕ, ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਦਰਬਾਰੇ ਇਹ ਗੱਲ ਪਹੁੰਚਾਉਣ ਦੀ।
ਧੰਨਵਾਦ ਜੀ, ਤੁਸੀਂ ਸਾਥ ਦੇ ਰਹੇ ਜੀ ਸਾਰਿਆਂ ਦਾ
ਜੀ। ਜਦੋਂ ਹੀ ਸਾਡਾ ਮੌਕਾ ਲੱਗਿਆ ਕਿਸੇ ਮੰਤਰੀ ਨੂੰ, ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਸੰਬੰਧੀ ਸਵਾਲ ਪੁੱਛਣ ਦਾ, ਤਾਂ ਅਸੀਂ ਸਪਸ਼ਟ ਰੂਪ ਵਿੱਚ ਇਹ ਗੱਲ ਜ਼ਰੂਰ ਪੁੱਛਾਂਗੇ ਕਿ ਜਿਹੜੇ ਲੋਕਾਂ ਦੇ ਵੀਜ਼ੇ ਇਹਨਾਂ ਦਿਨਾਂ 'ਚ ਖਤਮ ਹੋਏ ਨੇ ਜਾਂ ਜਿਹੜਿਆਂ ਦੇ ਖਤਮ ਹੋ ਜਾਣੇ ਨੇ, ਕੀ ਉਹਨਾਂ ਸਾਰਿਆਂ ਨੂੰ ਸਹੂਲਤ ਮਿਲੂਗੀ ਦੁਬਾਰਾ ਵਾਪਸ ਆਉਣ ਦੀ, ਅਤੇ ਉਹ ਕਦਮ ਚੱਕਣ ਲਈ ਉਹ ਕੀ ਕਰ ਰਹੇ ਆ। ਧੰਨਵਾਦ।
ਥੈਂਕ ਯੂ ਜੀ, ਧੰਨਵਾਦ।
ਪ੍ਰਵਾਸ ਖੇਤਰ 'ਚ ਕੰਮ ਕਰਦੇ ਵਕੀਲਾਂ ਦੇ ਅਦਾਰੇ ਮੈਡੀਸਨ ਮਾਰਕਸ ਲਾਅ ਵੱਲੋਂ 200 ਲੋਕਾਂ ਵੱਲੋਂ ਇੱਕ ਚਿੱਠੀ ਤਿਆਰ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੁਝ ਹੋਰ ਮਹਿਕਮਿਆਂ ਦੇ ਮੰਤਰੀਆਂ ਨੂੰ ਉਹਨਾਂ ਨੇ ਇਹ ਚਿੱਠੀ ਭੇਜੀ ਹੈ। ਉਸੇ ਸਿਲਸਿਲੇ 'ਚ ਅਸੀਂ ਇਸ ਵੇਲੇ ਡਾਕਟਰ ਜਗਵਿੰਦਰ ਵਿਰਕ ਨਾਲ ਸਾਂਝ ਬਣਾਈ ਹੈ। ਉਹ ਭਾਰਤੀ ਭਾਈਚਾਰੇ ਦੇ ਨੁਮਾਇੰਦੇ ਵੀ ਨੇ ਅਤੇ ਇਹਨਾਂ ਲੋਕਾਂ ਨਾਲ ਜੋੜ ਜੜੁੱਤ ਵੀ ਰੱਖਦੇ ਨੇ। ਹਾਂਜੀ ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ ਤੁਹਾਡੇ?
ਜੀ ਬਹੁਤ ਚੰਗਾ। ਦੱਸੋ ਸਾਨੂੰ ਕਿ ਕਿੰਨੇ ਕੁ ਲੋਕ ਇਸ ਵੇਲੇ ਤੁਹਾਡੇ ਇਨ ਟੱਚ ਨੇ ਜਿਨ੍ਹਾਂ ਨੂੰ ਸਮੱਸਿਆ ਆਈ ਹੈ?
ਬਣਾਏ ਹੋਏ ਆ, ਹਾਂਜੀ, 3 ਗਰੁੱਪ ਬਣਾਏ ਹੋਏ ਆ ਟੈਂਪਰੇਰੀ ਵੀਜ਼ਾ ਦਾ, ਤੇ ਉਹਦੇ 'ਚ 700 ਬੰਦਾ ਹੈਗਾ, 650-700 ਟੈਂਪਰੇਰੀ ਵੀਜ਼ਾ 2-1-2-3 ਗਰੁੱਪ ਬਣਾਏ ਹੋਏ ਆ ਪੰਜਾਬ, ਮੋਸਟਲੀ ਨੌਰਥ ਇੰਡੀਆ 'ਚ ਆ ਬੰਦੇ ਉਹ ਜ਼ਿਆਦਾ, ਬਟ ਹੋ ਸਕਦਾ ਸਾਊਥ 'ਚ ਵੀ ਜ਼ਿਆਦਾ ਹੋਣ, ਬਟ ਮੇਰੇ ਹਿਸਾਬ ਨਾਲ 1000 ਤੋਂ ਉੱਤੇ ਆਪਣੇ ਬੰਦੇ ਉੱਥੇ ਟੈਂਪਰੇਰੀ ਵਾਲੇ ਵੀਜ਼ੇ ਵਾਲੇ ਸਟਾਕ ਆ ਇੰਡੀਆ 'ਚ।
ਜੀ ਉਸ ਸਿਲਸਿਲੇ 'ਚ ਫਿਰ ਹੁਣ ਕੋਈ ਮੇਰਾ ਖਿਆਲ ਚਿੱਠੀ ਪੱਤਰ ਤਿਆਰ ਕੀਤਾ ਗਿਆ ਤੁਸੀਂ?
ਹਾਂਜੀ, ਉਹਦੇ 'ਚ ਅਸੀਂ ਕੀ ਕੀਤਾ ਜੀ, ਉਦੋਂ 2 ਹਫ਼ਤੇ ਪਹਿਲਾਂ ਜਦੋਂ ਸਾਰਿਆਂ ਦੇ ਫੋਨ ਆਉਣੇ ਸ਼ੁਰੂ ਹੋਏ, ਸਾਰਿਆਂ ਨੂੰ ਆਇਆ ਸੀ ਵੀ ਸਾਡਾ ਜਦੋਂ ਫਲਾਈਟਾਂ ਸ਼ੁਰੂ ਹੋਈਆਂ ਵੀ ਅਸੀਂ ਵੀ ਆ ਸਕਦੇ ਹਾਂ, ਬਟ ਹਜੇ ਸਾਨੂੰ ਪਤਾ ਜਿਵੇਂ ਆਸਟ੍ਰੇਲੀਅਨ ਗੌਰਮੈਂਟ ਦਾ ਧਿਆਨ ਸਿਰਫ PR ਅਤੇ ਸਿਟੀਜ਼ਨ ਵਾਸਤੇ ਹੈਗਾ ਉਹਨਾਂ ਨੂੰ ਲਿਆਉਣ ਵਾਸਤੇ, ਬਈ ਹਜੇ ਟੈਂਪਰੇਰੀ ਵੀਜ਼ੇ ਵਾਸਤੇ ਕੋਈ ਧਿਆਨ ਨਹੀਂ ਹੈ। ਤੋ ਉਹਦੇ 'ਚ ਫਿਰ ਅਸੀਂ ਇੱਕ ਲੋਅ ਫਰਮ ਨੂੰ ਇਹਨਾਂ ਨੂੰ ਕਿਹਾ ਵੀ ਤੁਸੀਂ ਪਲੀਜ਼ ਸਾਡੀ ਮਦਦ ਕਰੋ ਅਤੇ ਇਹੋ ਜਿਹਾ ਕੋਈ ਲੈਟਰ ਡਰਾਫਟ ਕਰੋ ਵੀ ਜਿਹੜਾ ਅਸੀਂ ਪ੍ਰਧਾਨ ਮਿਨਿਸਟਰ ਨੂੰ, ਡਿਪਟੀ ਪ੍ਰਾਈਮ ਮਿਨਿਸਟਰ ਨੂੰ, ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖਵਾਇਆ, ਅਤੇ 'ਚ ਰੋਬਰਟ QC ਵੀ ਹੈਗਾ ਜੀ ਇੱਕ ਮੈਲਬੋਰਨ 'ਚ ਹੈਗਾ, ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਆ ਅੱਗੇ ਹੋਰ ਬੈਟਰ ਲੈਟਰ ਨੂੰ, ਬਈ ਹੋਰ ਅਸੀਂ ਉਹਨਾਂ ਨੂੰ ਰੀਪ੍ਰਜੈਂਟੇਸ਼ਨ ਹੋਰ ਬੈਟਰ ਕਰੀਏ, ਤੁਹਾਡੇ ਮੈਲਬੋਰਨ ਤੋਂ ਹੀ ਆ ਰੋਬਰਟ QC ਬਈ। ਤੋ ਉਹਨਾਂ ਨੇ ਮਿਸਟਰ ਮੈਡੀਸਨ ਮਾਰਕਸ ਦੇ ਲੋਇਰ ਦਾ ਜਿਮੀ ਅਤੇ ਜਾਰਜ, ਉਹਨਾਂ ਨੇ ਲੈਟਰ ਡਰਾਫਟ ਕਰਕੇ 4-5 ਦਿਨ ਲੱਗੇ ਉਹਨਾਂ ਨੂੰ, ਉਹਨਾਂ ਨੇ ਬਟ ਉਹਨਾਂ ਨੇ ਉਹ ਬੰਦਿਆਂ ਨਾਲ 20-30 ਬੰਦਿਆਂ ਨਾਲ ਫੋਨ 'ਤੇ ਡਿਸਕਸ ਵੀ ਕੀਤੀ ਹੈ ਇੰਡੀਆ 'ਚ ਵੀ ਅਸਲ 'ਚ ਜੈਨੂਇਨ ਪ੍ਰੋਬਲਮਸ ਕੀ ਸੀਗੀਆਂ। ਹੁਣ ਉਹ ਲੈਟਰ ਪ੍ਰਾਈਮ ਮਿਨਿਸਟਰ ਆਫਿਸ ਨੂੰ ਜਾ ਚੁੱਕੀ ਆ, ਐਜੂਕੇਸ਼ਨ ਮਿਨਿਸਟਰ ਨੂੰ ਜਾ ਚੁੱਕੀ ਆ, ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਜਾ ਚੁੱਕੀ ਆ, ਅਤੇ ਹੋਰ ਆਡਿਟ ਐਲਨ ਟੱਜ ਨੂੰ ਜਾ ਚੁੱਕੀ ਆ, ਸਾਰਿਆਂ ਨੂੰ ਜਾ ਚੁੱਕੀ ਆ ਵੀ ਘੱਟੋ ਘੱਟ ਉਹ ਬੰਦਿਆਂ ਦਾ ਜਦੋਂ ਇੱਕ ਵਾਰੀ ਸਿਟੀਜ਼ਨ ਦੇ PR ਆ ਜਾਣ ਘੱਟੋ ਘੱਟ, ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਕੋਈ ਮੁਸ਼ਕਲ ਦਾ ਹੱਲ ਕਰੇ ਸਰਕਾਰ।
ਤੇ ਚਿੱਠੀ ਲਿਖਣਾ ਇੱਕ ਗੱਲ ਆ ਤੇ ਉਹਦਾ ਜਵਾਬ ਲੈਣਾ ਹੋਰ, ਉਸ ਸਿਲਸਿਲੇ 'ਚ ਕਿਸੇ ਸੰਬੰਧਿਤ ਅਦਾਰੇ ਨੇ ਕੋਈ ਬਾਂਹ ਫੜਾਈ ਆ?
ਹਾਂਜੀ, ਆਹ ਹਜੇ ਜਿਵੇਂ ਚਿੱਠੀਆਂ 2-3 ਦਿਨ ਹੋਏ ਆ ਬਾਈ ਜੀ ਗਈਆਂ ਨੂੰ ਚਿੱਠੀਆਂ ਨੂੰ, ਪਰਸੋਂ ਸਾਰੀਆਂ ਚਿੱਠੀਆਂ ਗਈਆਂ ਰਾਤ ਨੂੰ, ਅਤੇ ਅੱਜ ਮੈਂ ਅੱਜ ਤੋਂ ਜਿਵੇਂ ਹੁਣ ਅੱਜ ਸਾਨੂੰ ਇੱਕ ਈਮੇਲ ਆਈ ਆ ਆਪਣੇ ਐਜੂਕੇਸ਼ਨ ਮਿਨਿਸਟਰ ਤੋਂ, ਉਹਨਾਂ ਨੇ ਕਿਹਾ ਤੁਸੀਂ ਪੀਟਰ ਡਟਨ ਨਾਲ ਗੱਲ ਕਰੋ ਇਹਦੇ ਬਾਰੇ। ਤੋ ਹੁਣ ਰੀਜ਼ਨ ਕੀ ਆ, ਇਹਦੇ 'ਤੇ ਨਾ ਜੀ ਸਾਰਿਆਂ ਨੂੰ ਲੋਬਿੰਗ ਕਰਨਾ ਪੈਣਾ, ਜਿੰਨੇ ਵੀ ਆਪਣੇ ਜਿਵੇਂ ਮੀਡੀਆ ਅਦਾਰਾ, ਸਾਰੇ ਹੋਰ ਅਦਾਰੇ, ਆਪਦੇ ਲੋਕਲ MPs ਨੂੰ, ਫਿਰ ਨੈਕਸਟ ਮੰਡੇ ਟਿਊਜ਼ਡੇ ਤੱਕ ਹੋਰ ਪਿਕਚਰ ਕਲੀਅਰ ਹੋਊਗੀ। ਆਈ ਐਮ ਗੋਇੰਗ ਟੂ ਟਾਕ ਟੂ ਦ ਡਿਪਟੀ ਪ੍ਰਾਈਮ ਮਿਨਿਸਟਰ ਔਨ ਸੈਟਰਡੇ ਐਜ਼ ਵੈਲ, ਮਾਈਕਲ ਮੈਕਕੋਰਮਕ, ਉਹਨਾਂ ਨਾਲ ਗੱਲ ਕਰੂੰਗਾ। ਇੱਕ ਸੈਨੇਟਰ ਐਰਿਕ ਬੇਟਸ ਨੇ, ਜਿਹੜੇ ਸਾਡੇ ਚੇਅਰਮੈਨ ਨੇ ਆਪਣੇ ਪੈਟਰਨ ਨੇ ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਦੇ, ਉਹਨਾਂ ਨਾਲ ਮੈਂ ਗੱਲ ਕਰੂੰਗਾ ਕੱਲ੍ਹ ਸਵੇਰੇ। ਕੱਲ੍ਹ ਮੈਂ 4-5 ਬੰਦਿਆਂ ਦੀ ਲਿਸਟ ਬਣਾਈ ਵੀ ਜਿਹਨਾਂ ਨਾਲ ਮੈਂ ਗੱਲ ਕਰਨੀ ਹੈ ਇਸ ਮੁੱਦੇ 'ਤੇ, ਕਿਉਂਕਿ ਉਹ ਈਮੇਲਸ ਉਹਨਾਂ ਨੂੰ ਵੀ ਗਈ ਵੀ ਆ, ਉਹਨਾਂ ਨਾਲ ਗੱਲ ਕਰਕੇ ਵੀ ਹੋਰ ਆਪਾਂ ਬੈਟਰ ਕਿਵੇਂ ਕਰ ਸਕਦੇ ਹਾਂ। ਮੇਰਾ ਤਾਂ ਇਰਾਦਾ ਇਹ ਹੈ ਜੇ ਸਰਕਾਰ ਕਹੇ ਵੀ ਅਸੀਂ ਨਹੀਂ ਪੈਸੇ ਲਾ ਸਕਦੇ ਉਹਨਾਂ 'ਤੇ, ਅਸੀਂ ਉਹਨਾਂ ਨੂੰ $8,000 ਨਹੀਂ ਖਰਚ ਸਕਦੇ ਕੁਆਰੰਟੀਨ 'ਤੇ, ਜਿਵੇਂ ਹੁਣ ਆਪਣੇ ਆਮ ਬੰਦਿਆਂ ਦਾ ਹੋ ਰਿਹਾ ਖਰਚਾ, ਘੱਟੋ ਘੱਟ ਵੀ ਉਹ ਆਪਦੇ ਖਰਚੇ 'ਤੇ ਇੱਥੇ ਆ ਸਕਣ, ਆਪਦਾ ਕੁਆਰੰਟੀਨ ਕਰ ਸਕਣ, ਕੁਛ ਨਾ ਕੁਛ ਸਰਕਾਰ ਕੁਛ ਉਹ 'ਚ ਹੈਲਪ ਕਰ ਸਕੇ। ਉਹ ਹੁਣ ਅੱਗੇ ਦੀ ਅੱਗੇ ਜਦੋਂ ਆਪਾਂ ਗੱਲ 'ਚ ਤੋਰਾਂਗੇ, ਅਤੇ ਉਹ ਕਿਉਂਕਿ ਭਾਈਚਾਰਾ ਉਹ ਬੜੀ ਮੁਸ਼ਕਿਲ ਆ ਜੀ, ਜਿਹੜੇ ਉਹ ਜਿਹੜੇ ਵੀਜ਼ੇ ਵਾਲੇ ਬੰਦੇ ਆ ਉਹਨਾਂ ਦੇ ਇੱਥੇ ਬਿਜ਼ਨਸ ਵੀ ਚੱਲ ਰਿਹਾ ਕਈਆਂ ਦੇ, ਕਈਆਂ ਦੇ ਮੋਰਗੇਜ ਵੀ ਚੱਲ ਰਹੀਆਂ, ਐਂਡ ਵੈਰੀ ਸਟ੍ਰੈਸਫੁਲ ਡੇਜ਼ ਆ ਗੋਇੰਗ ਫੋਰ ਦੈਮ
ਜੀ। ਅਤੇ ਇੱਕ ਤੁਸੀਂ ਵੀ ਕਿਹਾ ਕਿ ਕੁਆਰੰਟੀਨ ਦੌਰਾਨ ਸਰਕਾਰ $7,000 ਖਰਚਾ ਕਰ ਰਹੀ ਹੈ 14 ਦਿਨ ਉਹਨਾਂ ਨੂੰ 5-star ਹੋਟਲਾਂ ਵਰਗੀ ਜਿਹੜੇ ਹੈਗੇ ਹੋਟਲ ਉੱਥੇ ਰੱਖ ਰਹੀ ਆ, ਪਰ ਜੇ ਉਹ ਫੈਸਿਲਿਟੀ ਮੰਨ ਲਓ 3-star ਹੋਵੇ 2-star ਹੋਵੇ, $100-150 ਚ ਇੱਕ ਕਮਰਾ ਬੜੇ ਆਰਾਮ ਨਾਲ ਮਿਲਦਾ, ਉਸ ਲਿਹਾਜ਼ ਨਾਲ ਜੇ $2,000-3,000 ਕੋਈ ਖਰਚਣ ਨੂੰ ਤਿਆਰ ਆ ਤਾਂ ਕੀ ਸਰਕਾਰ ਉਹਨਾਂ ਨੂੰ ਅਲਾਓ ਕਰੂਗੀ? ਇਹ ਇੱਕ ਵੱਡਾ ਸਵਾਲ ਹੈ।
ਬਹੁਤ ਵਧੀਆ ਪੁਆਇੰਟ ਆਈ ਤੁਹਾਡਾ, ਇਸ ਪੁਆਇੰਟ ਤੇ ਮੈਂ ਡਿਸਕਸ ਕਰਨੀ ਹੈ ਸਰਕਾਰ ਨਾਲ ਵੀ ਸਾਨੂੰ 5-star ਹੋਟਲ ਨਹੀਂ ਚਾਹੀਦੇ, ਅਸੀਂ 3-star ਹੋਟਲ ਵਾਲਿਆਂ ਨਾਲ ਕੰਟੈਕਟ ਕਰ ਲਾਂਗੇ ਜਿਹੜੇ ਜਿਹੜੇ ਸਾਡੇ ਸ਼ਹਿਰ ਦੇ ਆਪਣੇ ਵੀ ਇੰਡੀਅਨ ਭਾਈਚਾਰਾ ਹੈਗਾ ਜਿਹਨਾਂ ਦੇ ਹੋਟਲ ਹੋਣਗੇ ਉਹਨਾਂ ਨਾਲ ਅਸੀਂ ਗੱਲ ਕਰ ਲਾਂਗੇ ਵੀ 14 ਦਿਨ ਬੰਦੇ ਉਹ ਕੁਆਰੰਟੀਨ 'ਚ ਰਹਿਣਗੇ ਅਤੇ ਉਹਦਾ ਖਰਚਾ ਜੇ ਸਰਕਾਰ ਨੇ ਨਹੀਂ ਚੱਲਣਾ ਉਹ ਬੰਦਾ ਜਿਹੜਾ ਬੰਦਾ ਉਹ ਆਪ ਖਰਚਾ ਦੇ ਦੇਣਗੇ $2,250 $14 ਦਾ, ਤਾਂ ਦੈਟਸ ਫਾਈਨ। ਜੇ ਉਹ ਐਸ ਜੇ ਹੁਣ ਜੇ ਉਹ ਕਹਿੰਦੇ ਵੀ ਅਸੀਂ ਲੈ ਕੇ ਨਹੀਂ ਆਉਣਾ ਦੈਨ ਇਟਸ ਡਿਫਰੈਂਟ ਸਟੋਰੀ, ਬਟ ਮੇਰੇ ਹਿਸਾਬ ਨਾਲ ਜੇ ਉਹ ਦੇਅਰ ਇਜ਼ ਨੋ ਆਈ ਕਾਂਟ ਸੀ ਐਨੀ ਇਸ਼ੂਜ਼। ਜੇ ਉਹ ਲੋਕ ਆਪਣੇ ਆਪ ਆਪਦੀ ਫਲਾਈਟਾਂ 'ਤੇ ਇੱਥੇ ਆਉਂਦੇ ਆ, ਸਰਕਾਰ ਤੋਂ ਕੋਈ ਹੈਲਪ ਨਹੀਂ ਲੈਂਦੇ
ਜਿਵੇਂ ਖਾਸ ਤੌਰ ਤੇ $3,500-3,500 ਦੀਆਂ ਫਲਾਈਟਾਂ ਕਈਆਂ ਜਾ ਰਹੀਆਂ ਸੀ ਲੋਕਾਂ ਵੱਲੋਂ, ਫਿਰ ਰੌਲਾ ਪਾਇਆ ਗਿਆ ਤੇ ਹੁਣ ਮੈਨੂੰ ਲੱਗਦਾ ਸ਼ਾਇਦ ਉਹ ਕੀਮਤ ਥੋੜੀ ਘਟਾਈ ਗਈ ਹੈ।
ਉਹ ਜਿਹੜੀ ਕਤਰਾ ਦੀ ਇਹਨਾਂ ਦਾ ਬਹੁਤ ਗਲਤ ਡਿਸੀਜਨ ਸੀ ਸਰਕਾਰ ਨੂੰ ਬਈ $3,500 ਤੇ 24 ਘੰਟੇ ਦੀ ਫਲਾਈਟ, 24-27 ਘੰਟੇ ਦੀ ਫਲਾਈਟ, 5 ਘੰਟੇ ਪਹਿਲਾਂ ਦੋਹਾ ਫਿਰ 15 ਘੰਟੇ ਮੈਲਬੌਰਨ ਆਉਣਾ, ਇਟ ਇਜ਼ ਨੋਟ ਦ ਰਾਈਟ ਪ੍ਰੋਪੋਜੀਸ਼ਨ। $3,500 ਇਜ਼ ਅ ਹਿਊਜ ਮਨੀ ਐਂਡ ਫੈਮਿਲੀਜ਼ ਕਾਂਟ ਅਫੋਰਡ ਇਟ। ਬਟ ਜਦੋਂ ਹੁਣ ਸਾਰੇ ਲੋਕਾਂ ਨੇ ਈਮੇਲਾਂ ਕੀਤੀਆਂ, ਪ੍ਰੈਸ਼ਰ ਪਾਇਆ ਜੀ, ਹੁਣ ਸਰਕਾਰ ਨੇ 3 ਫਲਾਈਟਾਂ ਕੌਂਟਸ ਦੀ ਬਾਈ ਜੀ ਕੀਤੀਆਂ, 2 ਫਲਾਈਟਾਂ 7 ਤਰੀਕ ਨੂੰ ਆ ਰਹੀਆਂ, ਇੱਕ ਮੈਲਬੌਰਨ ਆ ਰਹੀ ਹੈ, ਇੱਕ ਸਿਡਨੀ ਆ ਰਹੀ ਹੈ ਕੌਂਟਸ ਦੀ ਸਿੱਧੀ ਫਲਾਈਟ, ਇੱਕ 9 ਮਈ ਨੂੰ ਸਿੱਧੀ ਫਲਾਈਟ ਕੌਂਟਸ ਦੀ ਆਪਣੇ ਦਿੱਲੀ ਤੋਂ ਸਿਡਨੀ ਆ ਰਹੀ ਹੈ, ਤੇ ਉਹਦੀ ਜਿਹੜੀ ਕੀਮਤ ਹੁਣ ਰੱਖੀ ਗਈ ਉਹ $2,300 ਆਸਟ੍ਰੇਲੀਅਨ ਡਾਲਰ ਰੱਖੀ ਗਈ।
ਤੇ ਡਾਕਟਰ ਵਿਰਕ, ਮੈਂ ਦੇਖਦਾ ਕਿ ਤੁਸੀਂ ਸ਼ੁਰੂ ਤੋਂ ਹੀ ਇੱਕ ਭੂਮਿਕਾ ਨਿਭਾ ਰਹੇ ਹੋ ਇਸ ਸਿਲਸਿਲੇ 'ਚ ਕਿ ਉੱਥੇ ਜਿਹੜੇ ਫਸੇ ਹੋਏ ਲੋਕ ਆ ਉਹਨਾਂ ਨੂੰ ਇੱਥੇ ਵਾਪਸ ਲਿਆਂਦਾ ਜਾ ਸਕੇ, ਪਰ ਫੇਸਬੁੱਕ 'ਤੇ ਮੈਂ ਕੁਛ ਚੁੰਝ ਚਰਚਾ ਵੀ ਦੇਖ ਰਿਹਾ, ਸ਼ਾਇਦ ਮੇਰਾ ਸਵਾਲ ਤੁਹਾਨੂੰ ਬੁਰਾ ਲੱਗੇ। ਕੁਛ ਲੋਕਾਂ ਦਾ ਕਹਿਣਾ ਕਿ ਹੋ ਸਕਦਾ ਇਹ ਡਾਕਟਰ ਵਿਰਕ ਹੁਣੀ ਉਹਦੇ ਵਿੱਚੋਂ ਕੋਈ ਵਪਾਰਕ ਫਾਇਦਾ ਲੈ ਰਹੇ ਹੋਣ, ਕੀ ਤੁਸੀਂ ਉਂਗਲ ਖੜੀ ਕਰਕੇ ਪੜ ਤੇ ਥਾਪੀ ਮਾਰ ਕੇ ਆਖ ਸਕਦੇ ਹੋ ਕਿ ਇਹਦੇ 'ਚੋਂ ਤੁਸੀਂ ਕੋਈ ਫਾਈਨੈਂਸ਼ੀਅਲ ਗੇਨ ਨਹੀਂ ਲਿਆ?
ਦੇਖੋ ਜੀ, ਆਹ ਜਿਹੜੇ ਕੰਮ ਹੋਏ ਆ ਨਾ, ਆਹ ਫਾਈਨੈਂਸ਼ੀਅਲ ਗੇਨ ਤੋਂ ਬਹੁਤ ਉੱਤੋਂ ਜਾ ਕੇ ਆਪਦਾ ਮਤਲਬ ਤੁਹਾਨੂੰ ਮਤਲਬ ਜਿਹੜਾ ਮਿਹਨਤ ਇਹਦੇ ਪਿੱਛੇ ਹੋਈ ਆ, ਜਿਹੜੇ ਆਪਾਂ ਅਪਰੂਵਲਸ ਲਈਆਂ ਸਾਰਾ ਕੀਤਾ, ਆਪਣਾ ਕੋਈ ਇੱਕ ਪੈਸੇ ਦੇ ਆਪਾਂ ਰਵੇਦਾਰ ਨਹੀਂ, ਜਿਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਹਾਂ, ਕੋਈ ਬੰਦਾ ਆਪਣੇ ਇੱਕ ਪੈਸੇ 'ਤੇ ਉਂਗਲ ਨਹੀਂ ਚੱਕ ਸਕਦਾ ਜੀ। ਅਸੀਂ ਤਾਂ ਆਪਦਾ ਟਾਈਮ, ਆਪਦੇ ਕਨੈਕਸ਼ਨ, ਜਿਹੜੇ ਉਹ ਕਨੈਕਸ਼ਨ ਬਹੁਤ ਮੁੱਲੇ ਕਨੈਕਸ਼ਨ ਹੁੰਦੇ ਇੰਡੀਆ 'ਚ, ਉਹ ਯੂਜ਼ ਕਰਕੇ, ਜਿਹੜਾ ਬੰਦਾ ਆਪਦੇ ਕਨੈਕਸ਼ਨ ਕਿਸੇ ਵਾਸਤੇ ਯੂਜ਼ ਨਹੀਂ ਕਰਦਾ, ਮੈਂ ਉਹ ਕਨੈਕਸ਼ਨ ਆਪਦੇ ਭਾਈਚਾਰੇ ਵਾਸਤੇ ਯੂਜ਼ ਕਰਕੇ, ਅਪਰੂਵਲਸ ਲੈ ਕੇ, ਦਿਨ ਰਾਤ ਮਿਹਨਤ ਕਰਕੇ, ਆਪਣੇ ਤਾਂ ਕੋਈ ਇੱਕ ਪੈਸੇ ਦੀ ਉਂਗਲ ਨਹੀਂ ਚੱਕ ਸਕਦਾ ਬਈ ਜੀ। ਆਹ ਮੈਂ ਤੁਹਾਨੂੰ ਅੱਜ ਮਾਣ ਨਾਲ ਗੱਲ ਕਹਿ ਸਕਦਾ ਅਤੇ ਮੇਰੇ ਕੋਲ ਲੋਕਾਂ ਦੀਆਂ ਹਾਂ ਜ਼ਰੂਰ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਕਹੂੰਗਾ, ਯੈਸ ਡਾਕਟਰ ਵਿਰਕ ਨੇ ਜਿਹੜੀਆਂ ਬਲੈਸਿੰਗਸ ਦੀ ਕਮਾਈ ਜ਼ਰੂਰ ਕੀਤੀ ਹੈ ਜੀ, ਇਹਨੇ 2-3 ਹਫ਼ਤਿਆਂ 'ਚ ਬਲੈਸਿੰਗਸ ਬਹੁਤ ਆਈਆਂ ਜੀ, ਹਾਂ ਉਹਦੀ ਕਮਾਈ ਬਹੁਤ ਹੋਈ ਆ, ਉਹਦੀ ਕਮਾਈ ਮਿਲੀਅਨ ਡਾਲਰ 'ਚ ਆ, ਜਿਹੜੀਆਂ ਮੈਨੂੰ ਬਲੈਸਿੰਗਸ ਆਈਆਂ ਲੋਕਾਂ ਤੋਂ, ਜਿਹਨਾਂ ਦੀ ਮੈਂ ਮਦਦ ਕੀਤੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਥੈਂਕ ਯੂ ਸਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.